ਮਨ ਜਨਮ ਜਨਮ ਦੀ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ ਗੁਣਵੰਤੀ ਗੁਣ ਰਵੈ ਮੈਂ ਪਿਰ ਨਿਹਚਰ ਭਾਵੇ ਨਿਹਚਲ ਚਤੁਰ ਸੁਜਾਨ ਵਿਧਾਤਾ ਚੰਚਲ ਜਗਤ ਸਵਾਇਆ ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾਣੇ ਤਾਂ ਪਾਇਆ ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗਾ ਨਾਨਕ ਸਾਤਨ ਨਾ ਪਿਆਰੀ ਅਬ ਭਗਤੀ ਪਿਰ ਆਗੈ ਨਾਨਕ ਸਾਤਨ ਨਾ ਪਿਆਰੀ ਅਬ ਭਗਤੀ ਪਿਰ ਆਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਤਿ ਸੰਗਤ ਜੀ ਮਾਈ ਭਾਈ ਦੇ ਹਿਰਦਿਆਂ 'ਚ ਬਿਪਤ ਹੋਵੇ। ਅੱਜ ਸਤ ਸੰਗਤ ਜੀ ਕੱਤਕ ਦੇ ਮਹੀਨੇ ਦੀ ਸਮਾਪਤੀ ਹੈ, ਮੱਘਰ ਦਾ ਮਹੀਨਾ ਸਤ ਸੰਗਤ ਜੀ ਆਰੰਭ ਹੋਇਆ। ਜਿੱਦਣ ਆਰੰਭ ਹੁੰਦਾ ਉਦੋਂ ਉਸ ਦਿਨ ਨੂੰ ਆਪਾਂ ਸੰਕ੍ਰਾਂਤ ਕਹਿੰਦੇ ਹਾਂ। ਆਪਣੇ ਸਵੈ ਦੇਸ਼ ਵਿੱਚ ਆਪਾਂ ਐਸੇ ਤਿਉਹਾਰਾਂ ਨੂੰ ਮਨਾਉਂਦੇ ਆਏ, ਅੱਜ ਪ੍ਰਾਰਭ ਦੇ ਬਲ ਕਰਕੇ ਪ੍ਰਦੇਸ਼ ਵਿੱਚ ਹਾਂ। ਇਹਨਾਂ ਪੁਰਬਾਂ ਨੂੰ ਸਤਸੰਗ ਜੀ ਆਪਾਂ ਉਸੇ ਤਰ੍ਹਾਂ ਮਨਾ ਰਹੇ ਹਾਂ। ਪਰਸੋਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਵਤਾਰ ਦਿਵਸ ਹੈ, ਇਸੇ ਕਰਕੇ ਭਾਈ ਭਾਵਨਾ ਦੇ ਸਹਿਤ ਅਖੰਡ ਪਾਠ ਪ੍ਰਾਰੰਭ ਆਪਾਂ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੁਆਰਾ ਕੀਤਾ ਹੈ। ਇਸੇ ਤਰ੍ਹਾਂ ਰਲ ਮਿਲ ਕੇ ਸੇਵਾ ਸਤਸੰਗ ਜੀ ਜੁੜਨਾ ਹੈ। ਅੱਜ ਸੰਕ੍ਰਾਂਤ ਹੈ, ਜਿੱਥੇ ਆਪਾਂ ਨਿਤਾਪਤੀ ਗੁਰੂ ਅਰਜਨ ਦੇਵ ਸਾਹਿਬ ਦੀ ਅੰਮ੍ਰਿਤਮਈ ਕਥਾ ਵਿਚਾਰਦੇ ਹਾਂ। ਅੱਜ ਸਤਸੰਗਤ ਜੀ ਆਪਾਂ ਬਾਰਾਂ ਮਾਹਾਂ ਜੀ ਦੀ ਵਿਚਾਰ ਕਰੀਏ। ਆਪ ਸੱਚੇ ਪਾਤਸ਼ਾਹ ਨੇ ਇਹ ਆਗਿਆ ਦਿੱਤੀ ਹੈ, ਜਿੱਦਣ ਭਾਈ ਸੰਕ੍ਰਾਂਤ ਦਾ ਪੁਰਬ ਹੋਵੇ ਉਦਣ ਸਾਡੀਆਂ ਸਿੱਖ ਸੰਗਤਾਂ ਇਕੱਤਰ ਹੋ ਕੇ ਕੜਾਹ ਪ੍ਰਸ਼ਾਦ ਦੀ ਦੇਗ ਲਿਆ ਕੇ ਹਜ਼ੂਰੀ 'ਚ ਬਾਰਾਂ ਮਾਹਾਂ ਦਾ ਪਾਠ ਕਰਕੇ ਅਰਦਾਸਾਂ ਸੋਧਣ। ਹੇ ਮਹਾਰਾਜ, ਜਿਸ ਪ੍ਰਕਾਰ ਮਹੀਨਾ ਪਿੱਛੇ ਸੁੱਖ ਦਾ ਬਤੀਤ ਹੋਇਆ, ਇਸੇ ਤਰ੍ਹਾਂ ਅੱਗੇ ਵੀ ਮਹਾਰਾਜ ਸੁੱਖ ਦੀ ਘੜੀ ਲੰਘੇ ਔਰ ਗੁਰਸਿੱਖਾਂ ਦੇ ਮਿਲਾਪ ਹੋਣ, ਸੰਗਤ ਕਰਦਿਆਂ ਅਸੀਂ ਮਹਾਰਾਜ ਨਿਹਾਲ ਹੋਈਏ, ਸਾਰੇ ਕਾਰਜਾਂ ਦੀ ਸਾਡੀ ਸਿੱਧੀ ਹੋਵੇ। ਇਸੇ ਤਰ੍ਹਾਂ ਸਤਸੰਗਤ ਜੀ ਇਹ ਇੱਛਾ ਸਤਿਗੁਰੂ ਜੀ ਸਰਬ ਦੀ ਪੂਰੀ ਕਰਦੇ। ਇਹ ਅੱਜ ਤੋਂ ਤਿਉਹਾਰ ਨਹੀਂ, ਜਦੋਂ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਨਹੀਂ ਸੀ ਧਾਰਿਆ ਉਦੋਂ ਲੋਕ ਸਤਸੰਗ ਜੀ ਪੰਡਿਤਾਂ ਕੋਲੋਂ ਫਲਾਦੇਸ਼ ਪੁੱਛਿਆ ਕਰਦੇ। ਬ੍ਰਾਹਮਣ ਦੇ ਮੁੱਖੋਂ ਮਹੀਨੇ ਦਾ ਫਲਾਦੇਸ਼ ਸੁਣਨਾ ਇੱਕ ਸਤਸੰਗ ਜੀ ਸ਼ੁਭ ਮੰਨਿਆ ਜਾਂਦਾ ਸੀ। ਅੱਜ ਵੀ ਉਸੇ ਸਤਸੰਗ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੇ ਮਾਈ ਭਾਈ ਗ੍ਰੰਥੀ ਸਿੰਘ ਸਾਹਿਬ ਦੀ ਰਚਨਾ ਤੋਂ ਸੁਣ ਕੇ ਖੁਸ਼ ਹੁੰਦੇ ਹੈ। ਮਹਾਰਾਜ ਕਿਰਪਾ ਕਰੇ ਕਿ ਦੁੱਖਾਂ ਤੋਂ ਰੋਗਾਂ ਤੋਂ ਕੌਣ ਨਹੀਂ ਡਰਦਾ, ਸਾਰੀ ਦੁਨੀਆ ਹੀ ਥਰ ਥਰ ਕੰਬਦੀ ਹੈ। ਇਹਨਾਂ ਦੇ ਬਚਾਅ ਵਾਸਤੇ ਸਤਸੰਗਤ ਜੀ ਆਪਾਂ ਗੁਰੂ ਕੀ ਸ਼ਰਨ ਲੈਂਦੇ। ਸੋ ਵਾਹਿਗੁਰੂ ਕਿਰਪਾ ਕਰੇ ਸਤਸੰਗਤ ਜੀ, ਆਪ ਗੁਰੂ ਨਾਨਕ ਦੇਵ ਜੀ ਨੇ ਇੱਕ ਬਾਰਾਂ ਮਹਾਂ ਤੁਖਾਰੀ ਰਾਗ 'ਚ ਉਚਾਰਨ ਕੀਤਾ ਜਿਹਨੂੰ ਆਪਾਂ ਮਹਾਂਵਾਕ ਦੁਆਰਾ ਸੁਣਿਆ ਹੈ। ਇਹਦੇ ਵੀ ਅਰਥ ਸਤਸੰਗਤ ਜੀ ਸਪਸ਼ਟਤਾ ਦੇ ਤਹਿਤ ਵਿਚਾਰਨੇ ਹਨ। ਅੱਗੇ ਜੋ ਪੰਜਵੇਂ ਪਾਤਸ਼ਾਹ ਨੇ ਸਤਸੰਗ ਜੀ ਸਿੱਖਾਂ 'ਤੇ ਤਰਸ ਕਰਕੇ ਬਾਜ ਰਾਗ ਦੇ ਅੰਦਰ ਬਹੁਤ ਹੀ ਸੁਖੈਨ ਬਾਣੀ ਵਿੱਚ ਸਤਸੰਗਤ ਜੀ ਬਾਰਾਂ ਮਹਾਂ ਉਚਾਰਨ ਕੀਤਾ ਹੈ, ਉਹਦੀ ਵੀ ਸਤਸੰਗ ਜੀ ਵਿਚਾਰ ਕਰਾਂਗੇ। ਆਪ ਵਿਅਕਤੀਆਂ ਨੂੰ ਇਕਾਗਰ ਕਰੋ, ਹਮੇਸ਼ਾ ਵਾਸਤੇ ਜੇ ਕਿਸੇ ਨੇ ਭਾਈ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸਣਾ ਹੈ, ਜੇ ਗੁਰੂ ਸਾਹਿਬ ਨਾਲ ਕਿਸੇ ਨੇ ਗੱਲਾਂ ਕਰਨੀਆਂ ਤਾਂ ਇੱਥੇ ਬੈਠ ਕਰਕੇ ਮਨ ਨੂੰ ਇਕਾਗਰ ਕਰਕੇ ਸ਼ਬਦ ਜੋੜ ਲਵੇ। ਉਹ ਜਿਹੜੀ ਸਤਸੰਗ ਦੀ ਘੜੀ ਮਿੰਟ ਸਕਿੰਟ ਲੰਘੂ ਨਾ ਜੁੜੇ ਹੋਏ ਦਾ ਮਨ, ਉਹ ਖਾਲਸਾ ਜੀ ਅਹਿੜਾ ਨਹੀਂ ਜਾਂਦਾ। ਉਹਦਾ ਜਿਹੜਾ ਫਲ ਹੈ ਕਿਸੇ ਗ੍ਰੰਥ ਨੇ ਨਹੀਂ ਲਿਖਿਆ ਸਤਸੰਗ ਜੀ, ਇਤਨਾ ਬੇਅੰਤ ਫਲ ਹੈ। ਸੋ ਆਪ ਵਿਅਕਤੀਆਂ ਨੂੰ ਇਕਾਗਰ ਕਰੋ, ਗੁਰਬਾਣੀ ਗੁਰੂ ਸਰੂਪ ਹੈ। ਜਿਸ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੀ ਖੁਸ਼ੀ ਚ ਆਪਾਂ ਸਤਸੰਗਤ ਜੀ ਤਤਪਰ ਹਾਂ, ਲੇਕਿਨ ਸਤਿਗੁਰਾਂ ਦੀ ਪ੍ਰਸੰਨਤਾ ਤਦੇ ਹੀ ਹੈ ਜੋ ਆਪ ਜੀ ਦਾ ਉਪਦੇਸ਼ ਹੈ ਨੇੜੇ ਹੋ ਕੇ। ਸਤਸੰਗ ਜੀ ਜਿਵੇਂ ਮੱਖੀਆਂ ਸਹਿਤ ਤੇ ਕੱਟੀਆਂ ਆਉਂਦੀਆਂ, ਐਂ ਗੁਰਬਾਣੀ ਦੇ ਨੇੜੇ ਹੋ ਕੇ ਮਨ ਦੀ ਬਿਰਤੀ ਨੂੰ ਸਤਸੰਗ ਜੀ ਟਿਕਾਈਏ। ਆਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਤਸੰਗ ਜੀ ਕਰਤਾਰਪੁਰ ਵਿਖੇ ਸਹਾਇਮਾਨ ਹੋ ਕੇ ਇਹ 12 ਮਹਾ ਉਚਾਰਨ ਕੀਤਾ ਹੈ। ਮੰਗਰ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਰਹੇ, ਮੰਗਰ ਮਾਹੋ ਭਲਾ ਹਰ ਗੁਣ ਅੰਕ ਸਮਾਵੇ। ਹੇ ਜਗਿਆਸੂ ਜਾਨੋ, ਮੰਗਰ ਦਾ ਮਹੀਨਾ ਭਲਾ ਚੰਗਾ ਹੈ ਜੇ ਹਰੀ ਦੀ ਪ੍ਰਾਪਤੀ ਦੇ ਗੁਣ ਅੰਕ ਹਿਰਦੇ 'ਚ ਸਾਡੇ ਸਮਾਉਣ। ਪਰਮੇਸ਼ੁਰ ਦੀ ਪ੍ਰਾਪਤੀ ਦੇ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਵਿਚਾਰ, ਕਰਨਾ, ਮੁਦਤਾ, ਮੈਤਰੀ, ਅਪੇਕਸ਼ਾ, ਇਹਨਾਂ ਨੂੰ ਕਹਿੰਦੇ ਆ ਸਤਸੰਗ ਜੀ ਸੁਭ ਗੁਣ। ਇਹ ਜੇ ਇਹਨਾਂ ਵਿੱਚੋਂ ਇੱਕ ਦੋ ਕੁ ਵੀ ਹਿਰਦੇ 'ਚ ਵਸ ਜਾਣ ਤਾਂ ਖਾਲਸਾ ਜੀ ਦੁਨੀਆਂ ਦੇ ਉੱਤੇ ਜੈ ਜੈਕਾਰ ਹੋ ਜਾਂਦੀ, ਇੱਥੇ ਵੀ ਜਸ, ਪਰਲੋਕ ਵਿੱਚ ਵੀ ਜਸ। ਇਹੋ ਜਿਹੇ ਜੇ ਅੰਕ ਸਤਸੰਗ ਜੀ ਹਿਰਦੇ 'ਚ ਸਮਾ ਜਾਣ, ਵਾਹਿਗੁਰੂ ਦੀ ਪ੍ਰਾਪਤੀ ਦੇ ਗੁਣ, ਉਹਨਾਂ ਦਾ ਮੰਗਰ ਦਾ ਮਹੀਨਾ ਫਿਰ ਚੜ੍ਹਿਆ ਭਲਾ ਹੀ ਭਲਾ। ਮੰਗ ਕਰ ਮਾਹੋ ਭਲਾ, ਉਹ ਮੇਰਾ ਘਰ ਜਗਿਆਸੂ ਕਹਿੰਦਾ ਗੁਰਸਿੱਖ ਭਲਾ ਹੈ, ਹਿਰਦਾ ਸਰੀਰ ਘਰ ਹੀ ਹੈ। ਜਿਹਦੇ 'ਚ ਮਾਹ ਨੂੰ ਚੰਦਰਮਾ ਦਾ ਹੁੰਦਾ, ਜੇ ਕਿਤੇ ਬਰਾਗ ਦਾ ਚੰਦਰਮਾ ਚੜ੍ਹ ਦੇਵੇ ਹਿਰਦੇ ਆਕਾਸ਼ ਵਿੱਚ, ਚੰਦਰਮਾ ਆਕਾਸ਼ ਵਿੱਚ ਚੜ੍ਹਿਆ ਹਰ ਇੱਕ ਨੂੰ ਸੋਹਣਾ ਲੱਗਦਾ, ਜੇ ਕਿਤੇ ਹਿਰਦੇ ਆਕਾਸ਼ ਵਿੱਚ ਬਰਾਗ ਦਾ ਚੰਦਰਮਾ ਚੜ੍ਹ ਜਾਵੇ ਸ਼ਾਂਤੀ ਆ ਜਾਂਦੀ। ਖਾਲਸਾ ਜੀ ਹਰ ਗੁਣ ਅੰਕ ਸਮਾਵੇ, ਪਰਮੇਸ਼ੁਰ ਦੀ ਪ੍ਰਾਪਤੀ ਦੇ ਗੁਣ ਫਿਰ ਉੱਥੇ ਐਂ ਸਮਾਉਂਦੇ ਨੇ ਜਿਵੇਂ ਖਾਲਸਾ ਜੀ ਰਾਤ ਨੂੰ ਤਾਰੇ ਟਹਿਕਦੇ ਨੇ ਆਕਾਸ਼ ਵਿੱਚ, ਐਂ ਇਹੋ ਜਿਹੇ ਸੁਭ ਗੁਣ ਚਮਕਦੇ ਨੇ। ਗੁਣਵੰਤੀ ਗੁਣ ਰਵੇ ਮੈਂ ਪਿਰ ਨਿਚਲ ਭਾਵੇ। ਗੁਰੂ ਨਾਨਕ ਦੇਵ ਜੀ ਕਹਿੰਦੇ ਜਗਿਆਸੂ ਜਨੋ, ਗੁਣਵੰਤੀ ਸਤਸੰਗ ਜੀ ਜੋ ਗੁਣ ਵਾਲੇ ਜਗਿਆਸੂ ਹਨ, ਜਿਨ੍ਹਾਂ ਨੇ ਸੁਭ ਗੁਣ ਗ੍ਰਹਿਣ ਕੀਤੇ ਹੈ, ਉਹਨਾਂ ਨੂੰ ਸਤਸੰਗ ਜੀ ਉਹਨਾਂ ਦੇ ਗੁਣਾਂ ਨੂੰ ਦੇਖ ਕੇ ਵਾਹਿਗੁਰੂ ਸਤਸੰਗ ਜੀ ਉਹਨਾਂ ਨੂੰ ਅਭੇਦਤਾ ਦਾ ਆਨੰਦ ਦਿੰਦਾ ਹੈ। ਰੂਪਕ ਅਲੰਕਾਰ ਵੀ ਹੈ, ਰੂਪਕ ਅਲੰਕਾਰ ਉਹਨੂੰ ਕਹਿੰਦੇ ਹੈ ਜਿਵੇਂ ਪਤੀ ਸਤੀ ਦਾ ਸੰਬੰਧ ਹੁੰਦਾ ਆਪਸ ਵਿੱਚ ਹੀ, ਇਸਤਰੀ ਉਹੀ ਵਸਤਰ ਪਹਿਨਦੀ, ਉਹੀ ਗਹਿਣੇ ਪਹਿਨਦੀ ਜੇ ਉਹਦਾ ਪਤੀ ਪ੍ਰਸੰਨ ਹੋਵੇ, ਹੋਰ ਉਹਦਾ ਸ਼ਿੰਗਾਰ ਲਾਉਣ ਦਾ ਕੋਈ ਪ੍ਰਯੋਜਨ ਨਹੀਂ। ਉਹਦਾ ਸ਼ਿੰਗਾਰ ਲਾਉਣ ਦਾ ਕੇਵਲ ਪ੍ਰਯੋਜਨ ਇਹ ਹੈ ਕਿ ਪਤੀ ਦੀ ਪ੍ਰਸੰਨਤਾ, ਆਪਣਾ ਵੀ ਸ਼ੁਭ ਗੁਣ ਧਾਰਨ ਦਾ ਹੋਰ ਕੋਈ ਪ੍ਰਯੋਜਨ ਨਹੀਂ, ਵਾਹਿਗੁਰੂ ਦੀ ਪ੍ਰਸੰਨਤਾ, ਰਹਿਤ ਵਹਿਤ ਰੱਖਣੀ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ, ਕੀ ਪ੍ਰਯੋਜਨ ਹੈ ਇਹਦੇ ਨਾਲ ਕਿ ਗੁਰੂ ਸਾਹਿਬ ਦੀ ਪ੍ਰਸੰਨਤਾ ਪ੍ਰਾਪਤ। ਕਮਾਈ ਕਰਕੇ ਨਹੀਂ ਰੱਬ ਪਾਇਆ ਜਾਂਦਾ ਖਾਲਸਾ ਜੀ, ਕਮਾਈ ਕਰਕੇ ਤੁਸੀਂ ਧਨ ਵੀ ਨਹੀਂ ਪਾ ਸਕਦੇ, ਰੱਬ ਪਾਉਣ ਵਾਲੀ ਤਾਂ ਗਾਦ ਖੇੜੀ ਹੈ। ਕਈ ਵਿਚਾਰੇ ਕਮਾਈਆਂ ਕਰਦੇ ਮਰਦੇ ਮਰ ਜਾਂਦੇ ਨੇ, ਸਾਰੀ ਜ਼ਿੰਦਗੀ ਬੜੀ ਮਿਹਨਤ ਕਰਦੇ ਆ, ਪੈਸਾ ਨਹੀਂ ਜੁੜਦਾ। ਕਈ ਕਰਦੇ ਕੁਛ ਨਹੀਂ, ਬੇਈਮਾਨੀ ਮਾੜੀ ਜਿਹੀ ਕੀਤੀ, ਛੱਲਾਂ ਦੀਆਂ ਛੱਲਿਆਂ ਮਾਇਆ ਦੀਆਂ ਆ ਜਾਂਦੀਆਂ, ਕਹਿੰਦੇ ਪੁਰਾਣੇ ਨੇ ਕੀਤਾ ਕੁਛ ਨਹੀਂ, ਮਾਇਆ ਬੜੀ ਆ ਉਹਦੇ ਘਰ। ਕਰ ਕਾਰ ਨਾ ਰਹੋ ਨਕਾਰਾ, ਕਾਰ ਰਿਜਕ ਕਾਰ ਵਿੱਚ ਹੈ ਨਹੀਂ, ਤੁਹਾਡਾ ਰਿਜਕ ਜਿਹੜੀ ਸਤਸੰਗ ਭੋਜਨ ਹੈ, ਉਪਜੀਵਕ ਹੈ, ਉਹ ਤੁਹਾਡੀ ਕਿਰਤ 'ਚ ਨਹੀਂ ਰੱਖੀ ਹੋਈ, ਉਹ ਵੈਸੇ ਤੁਹਾਡੇ ਭਾਗ 'ਚ ਰੱਖੀ ਹੋਈ ਹੈ। ਪਰ ਨਕਾਰੇ ਨਹੀਂ ਰਹਿਣਾ, ਕਾਹਦੇ ਹੱਥ ਦਿੱਤੇ ਨੇ ਪਰਮੇਸ਼ਰ ਨੇ। ਇਸੇ ਤਰ੍ਹਾਂ ਸਤਸੰਗ ਜੀ ਮਾਨਸ ਦੇ ਹੀ ਭਗਤੀ ਕਰਨ ਵਾਸਤੇ ਦਿੱਤੀ ਹੈ, ਵਿਹਲੇ ਨਹੀਂ ਰਹਿਣਾ, ਸਿਰ ਕਰਕੇ ਸੇਵਾ, ਮਨ ਕਰਕੇ ਭਗਤੀ ਕਰਨੀ, ਲੇਕਿਨ ਇਹਦਾ ਫਲ ਨਹੀਂ ਭਾਲਣਾ। ਜੇ ਫਲ ਭਾਲੋਗੇ ਸਤਸੰਗ ਮਿਲਣਾ ਕੱਖ ਨਹੀਂ, ਹੋਂ ਮੈਂ ਵਿੱਚ ਕੁਝ ਨਹੀਂ ਮਿਲਦਾ। ਜੋ ਕੁਛ ਤੁਹਾਨੂੰ ਪ੍ਰਾਪਤ ਹੋਣਾ ਵਾਹਿਗੁਰੂ ਦੀ ਕਿਰਪਾ ਚ ਹੀ ਹੋਣਾ ਹੈ। ਸਭ ਕੁਛ ਸਾਧਨ ਕਰਦੇ ਹੋਏ ਫੇਰ ਸਤਸੰਗ ਜੀ ਕੁਛ ਸੁਧਾਉਣਾ ਨਹੀਂ, ਕਹਿਣਾ ਹੇ ਵਾਹਿਗੁਰੂ ਅਸੀਂ ਔਗੁਣਾਂ ਦੇ ਭਰੇ ਹੋਏ ਹਾਂ, ਸਾਡੇ 'ਤੇ ਕਿਰਪਾ ਕਰ। ਅਦਲ ਨਾ ਕਰੀ ਫਜਲ ਕਰੀ, ਅਦਲ ਕਰਾਉਣ ਵਾਲਾ ਫਸ ਜਾਂਦਾ, ਕੀ ਪਤਾ ਕਿਹੜੇ ਵੇਲੇ ਕਿਧਰ ਨੂੰ ਫਸ ਜਾਣਾ। ਫਜਲ ਨਾ ਕਿਰਪਾ ਦਾ ਹੈ, ਜਿਹੜਾ ਕਿਰਪਾ ਦਾ ਸਤਸੰਗ ਪਾਤਰ ਹੈ, ਜਾਚਕ ਹੈ, ਉਹ ਤਰ ਜਾਂਦਾ ਹੈ। ਸੋ ਇਸੇ ਤਰ੍ਹਾਂ ਸਤਸੰਗ ਜੀ ਗੁਣਵੰਤੀ, ਉਹ ਜਿਹੜੀਆਂ ਬੀਬੀਆਂ ਗੁਣਵੰਤੀਆਂ ਉਹ ਸਤਸੰਗ ਜੀ ਪਤੀ ਦੀ ਪ੍ਰਾਪਤੀ ਕਰਦੀਆਂ। ਮੈਂ ਫਿਰ ਨਿਹ ਚਿਰ ਭਾਵ ਹੈ, ਉਹ ਪਤੀ ਨੂੰ ਭਾਉਂਦੀਆਂ ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਹਨ। ਇੱਧਰ ਸਤਸੰਗ ਜੀ ਉਹ ਜਗਿਆਸੂ ਗੁਰਮੁਖ ਸਤਸੰਗ ਜੀ ਵਾਹਿਗੁਰੂ ਪਤੀ ਪਰਮੇਸ਼ਰ ਨੂੰ ਭਾ ਜਾਂਦੇ ਨੇ। ਉਹ ਪਰਮੇਸ਼ਰ ਕੈਸਾ ਹੈ, ਮੈਂ ਫਿਰ ਨਿਹ ਚਿਰ ਭਾਵ ਹੈ, ਇਹ ਪਤੀ ਤਾਂ ਸਤਸੰਗ ਜੀ ਚੜ੍ਹਾਈ ਕਰਜੂ, ਸੁਹਾਗਣ ਪੁਣਾ ਚੱਕਿਆ ਜਾਵੇਗਾ, ਸੁਹਾਗ ਨਹੀਂ ਰਹੇਗਾ। ਲੇਕਿਨ ਵਾਹਿਗੁਰੂ ਨੂੰ ਪਤੀ ਬਣਾ ਕੇ ਸਤਸੰਗ ਜੀ ਕਦੇ ਸੁਹਾਗ ਨਹੀਂ ਚੱਕ ਹੁੰਦਾ, ਉਹ ਅਵਿਨਾਸ਼ੀ ਵਰਜੋ ਹੋਇਆ। ਪਰਮੇਸ਼ਵਰ ਸਤਸੰਗ ਜੀ ਮਰਦਾ ਜੰਮਦਾ ਨਹੀਂ, ਇਸ ਕਰਕੇ ਸਾਨੂੰ ਸਤਸੰਗ ਜੀ ਸਦਾ ਵਾਸਤੇ ਆਪਾਂ ਸੁਹਾਗਣਾ ਵਾਂਗੂ ਰਹਾਂਗੇ। ਇਹ ਸਤਸੰਗ ਜੀ ਜਿਹੜੇ ਗੁਣ ਨੇ ਇਹ ਵਾਹਿਗੁਰੂ ਨੂੰ ਭਾਉਂਦੇ ਹਨ। ਨੇਚਲ ਚਤੁਰ ਸੁਜਾਨ ਵਧਾਤਾ ਚੰਚਲ ਜਗਤ ਸਵਾਇਆ। ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਉਹ ਅਚਲ ਸਰੂਪ ਹੈ, ਨਾਲ ਹੀ ਵਿਵਹਾਰਾਂ ਵਿੱਚ ਚਤੁਰ ਹੈ, ਸੁਜਾਨ ਅੰਤਰਜਾਮੀ ਆ, ਸਭ ਦੇ ਦਿਨਾਂ ਦੀਆਂ ਜਾਣਦਾ ਹੈ। ਵਧਾਤਾ ਇੱਕ ਹੋਰ ਗੁਣ ਆ, ਉਹਦੇ ਵਿੱਚ ਤੁਹਾਨੂੰ ਕਰਮਾਂ ਅਨੁਸਾਰ ਸਭ ਨੂੰ ਫਲ ਵੀ ਦਿੰਦਾ ਹੈ। ਚੰਚਲ ਜਗਤ ਸਵਾਇਆ, ਉਹ ਨੇਚਰ ਹੈ, ਸਾਰਾ ਸੰਸਾਰ ਖਾਲਸਾ ਜੀ ਚੰਚਲ ਹੈ। ਚੰਚਲ ਦਾ ਭਾਵ ਆਵਾਗਮਨ ਵਾਲਾ ਹੈ, ਜੋ ਕੱਲ ਸੀ ਉਹ ਅੱਜ ਨਹੀਂ, ਜੋ ਅੱਜ ਆ ਉਹ ਕੱਲ ਨਹੀਂ। ਹੌਲੀ ਹੌਲੀ ਸਤਸੰਗ ਜੀ ਬਦਲਦਾ ਰਹਿੰਦਾ ਹੈ। ਸੰਸਾਰੀ ਸੰਸਾਰ ਆ, ਉਹ ਸੰਸਾਰ ਆ ਜਿਹੜਾ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦਾ ਹੀ ਰਹਿੰਦਾ ਹੈ। ਜਗਤ ਚੰਚਲ ਹੈ, ਉਹ ਨਿਹਚਲ ਹੈ, ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਪਾਣੇ ਤਾਂ ਪਾਇਆ। ਜਿਨ੍ਹਾਂ ਜਗਿਆਸੂਆਂ ਦੇ ਸਤਸੰਗ ਜੀ ਅੰਕ ਹਿਰਦੇ ਦੇ ਅੰਦਰ ਸੁਭ ਗੁਣ ਸਮਾਏ ਨੇ ਨਾ, ਉਹਨਾਂ ਨੂੰ ਸਤਸੰਗ ਜੀ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਭਾਇਆ ਭਾਉਂਦਾ ਹੈ। ਜੇ ਉਹਨਾਂ ਨੂੰ ਸਤਸੰਗ ਜੀ ਨਿਰਗੁਣ ਸਰਗੁਣ ਦਾ ਗਿਆਨ ਭਾਇਆ ਆ, ਤਾਂ ਫਿਰ ਪਰਮੇਸ਼ਰ ਨੂੰ ਵੀ ਭਾਣੇ ਉਹ ਭਾਇਆ ਏ। ਜੇ ਸਤਸੰਗ ਜੀ ਪਤੀ ਨੂੰ ਪਤਨੀ ਚੰਗੀ ਲੱਗਦੀ ਹੈ ਤਾਂ ਪਤਨੀ ਨੂੰ ਵੀ ਪਤੀ ਚੰਗਾ ਲੱਗਦਾ, ਜੇ ਵਾਹਿਗੁਰੂ ਸਾਨੂੰ ਚੰਗਾ ਲੱਗਦਾ ਤਾਂ ਵਾਹਿਗੁਰੂ ਨੂੰ ਆਪਾਂ ਸਾਰੇ ਹੀ ਚੰਗੇ ਲੱਗਦੇ। ਸੋ ਆਪ ਜੀ ਕਹਿੰਦੇ ਸਤਸੰਗ ਜੀ ਜੇ ਆਪਾਂ ਇਸੇ ਕਰਕੇ ਗੁਰਬਾਣੀ ਦੁਆਰਾ ਕਿੱਥੇ ਆਪਾਂ ਬਿਰਤੀ ਟਿਕਾਉਣੀ ਹੈ, ਵਾਹਿਗੁਰੂ ਨਿਰਗੁਣ ਸਰੂਪ ਦੇ ਗਿਆਨ ਵਿੱਚ ਔਰ ਸਰਗੁਣ ਦੇ ਧਿਆਨ ਵਿੱਚ। ਧਿਆਨ ਹਮੇਸ਼ਾ ਆਕਾਰ ਦਾ ਕਰੀਦਾ, ਨਿਰਾਕਾਰ ਦਾ ਤਾਂ ਧਿਆਨ ਹੀ ਕੋਈ ਨਹੀਂ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਆਪਾਂ ਗੁਰਪੁਰਬ ਮਨਾ ਰਹੇ ਕਿ ਸਾਰਿਆਂ ਦੇ ਹਿਰਦੇ 'ਚ ਮਹਾਰਾਜ ਦਾ ਸਤਸੰਗ ਜੀ ਆਕਾਰ ਵੱਸਦਾ ਨਹੀਂ, ਭਾਵੇਂ ਚਿੱਟੇ ਦਾੜੇ ਵਾਲਾ ਭਾਵੇਂ ਕੋਈ ਵੀ ਹੈ, ਮਨ ਵਿੱਚ ਭਰੋਸਾ ਤਾਂ ਹੈ, ਅਨੁਮਾਨ ਤਾਂ ਲਾਉਂਦਾ ਕਿ ਦਸਵੇਂ ਪਾਤਸ਼ਾਹ ਦਾ ਐਸਾ ਸਰੂਪ ਹੋਵੇਗਾ। ਆਕਾਰ ਤੋਂ ਬਿਨਾਂ ਸਤਸੰਗ ਜੀ ਮਨ ਦਾ ਆਸਰਾ ਹੀ ਨਹੀਂ ਹੈ। ਜਦੋਂ ਇਸ ਅਵਸਥਾ ਤੋਂ ਕਮਾਈ ਕਰਦਾ ਗੁਰਮੁਖ ਅੱਗੇ ਲੰਘਦਾ ਹੈ, ਫਿਰ ਭਾਈ ਗਿਆਨ ਦੀਆਂ ਨਿਰੀਆਂ ਅੰਮ੍ਰਿਤ ਦੀਆਂ ਘੁੱਟਾਂ ਗੁਰਬਾਣੀ ਦੁਆਰਾ ਉਹਦੇ 'ਚ ਵੀ ਪਰਚਦਾ ਹੈ ਮਨ। ਉਹ ਭਾਈ ਵਾਹਿਗੁਰੂ ਨੂੰ ਭਾ ਜਾਂਦੇ ਹੈ। ਗੀਤ ਨਾਦ ਕਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੈ। ਗੀਤ ਕਹਿੰਦੇ ਆ ਰਾਗ ਨੂੰ, ਨਾਦ ਕਹਿੰਦੇ ਆ ਬਾਜਿਆਂ ਨੂੰ। ਤਤਮ ਤੀਬਿਤ ਚਰਮਕਾ ਘਨ ਕੰਸੀ ਕਾ ਜਾਨ। ਨਾਦ ਸ਼ਬਦ ਘਟਕੋ ਕਹਿ ਸਵਾਸ ਸੁਕਰ ਪਹਿਚਾਨ। ਪੰਜ ਤਰ੍ਹਾਂ ਦੇ ਬਾਜੇ ਨੇ, ਤਤੰਤੀ ਤਾਰਾਂ ਨਾਲ ਵੱਜਣ ਵਾਲੇ ਤੱਤ ਬਾਜੇ ਹਨ। ਤੱਤ ਬਿੱਤ ਜਿਹੜੇ ਸਤਸੰਗ ਜੀ ਆ, ਢੋਲਕੀਆਂ ਜੋੜੀਆਂ ਚਮੜੇ ਨਾਲ ਮੜੇ ਹੋਏ। ਤਤੰਤੀ ਬਿੱਤ ਚਰਮ ਕਾ ਘਨ ਕਾਂਸੀ ਕਾ, ਤੀਜੇ ਘਨ ਬਾਜੇ ਜਿਹੜੇ ਆਹ ਚਿਮਟੇ ਕੈਂਸੀਆਂ ਇਹਨਾਂ ਨੂੰ ਘਨ ਬਾਜੇ ਕਹਿੰਦੇ ਆ। ਨਾਦ ਸ਼ਬਦ ਘੱਟ ਕੋ ਕਹਿ ਕੇ ਘੜਾ ਵਜਾਉਂਦੇ ਹੁੰਦੇ ਸਤਸੰਗ ਜੀ, ਉਹ ਘੜੇ ਦੀ ਵੀ ਆਵਾਜ਼ ਨਿਕਲਦੀ ਹੈ। ਉਹ ਚੌਥਾ ਬਾਜਾ ਸਤਸੰਗ ਜੀ ਨਾਦ ਦਾ ਹੈ। ਸਵਾਦ ਸੁਖਰ ਪਹਿਚਾਨ, ਸੁਖਰ ਬਾਜੇ ਪੰਜਵੇਂ ਜਿਹੜੇ ਹਵਾ ਨਾਲ ਵੱਜਦੇ, ਹਰਮੋਨੀਅਮ ਹਵਾ ਨਾਲ ਚੱਲਦਾ, ਬੀਨਾ ਹੋਈਆਂ, ਐਸੀਆਂ ਚੀਜ਼ਾਂ ਨੇ ਸਤਸੰਗ ਜੀ, ਉਹ ਇਹਨੂੰ ਸੁਖਰ ਬਾਜੇ ਕਹਿੰਦੇ ਨੇ। ਇਹੋ ਜੇ ਬਾਜੇ ਸੁਣ ਲਈਏ, ਰਾਗ ਸੁਣ ਲਈਏ, ਕਵਿਤ ਕਵੇ ਬੜੇ ਬੜੇ ਕਵੀਆਂ ਕੋਲ ਕਵਿਤਾ ਸੁਣ ਲਈਏ, ਦੁੱਖ ਨਹੀਂ ਜਾਂਦਾ ਕਦੇ ਵੀ। ਰਾਗ ਨਾਦ ਤਦੇ ਹੀ ਸਤਸੰਗ ਜੀ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ। ਮਹਾਰਾਜ ਕਹਿੰਦੇ ਸਾਰਿਆਂ ਰਾਗਾਂ 'ਚ ਸ਼੍ਰੋਮਣੀ ਸ੍ਰੀ ਰਾਗ ਹੈ, ਤਾਂ ਗਾਇਆ ਹੋਇਆ ਸਫ਼ਰ ਹੈ ਜੇ ਵਾਹਿਗੁਰੂ ਦਾ ਨਾਮ ਪਿਆਰ ਧਾਰੇ ਨਾਮ ਨਾਲ। ਨਹੀਂ ਨਹੀਂ, ਸੋ ਆਪ ਜੀ ਕਹਿੰਦੇ ਸਤਸੰਗ ਜੀ ਨਾ ਭੀਜਿਆ ਰਾਗੀ ਨਾਦੀ ਵੇਦ। ਇਹਨਾਂ ਦੇ ਨਾਲ ਪਰਮੇਸ਼ਵਰ ਪ੍ਰਸੰਨ ਨਹੀਂ ਹੁੰਦਾ। ਕਿਵੇਂ ਹੁੰਦਾ? ਰਾਮ ਨਾਮ ਦੁੱਖ ਭਾਗਾ, ਸੁਣ ਰਾਮ ਨਾਮ ਦੁੱਖ ਭਾਗਾ, ਸੁਣ ਕੇ ਪਰਮੇਸ਼ਰ ਦੇ ਨਾਮ ਨੂੰ ਜੰਮਣ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ। ਫਿਰ ਰਾਗਨਾਦ ਦੀ ਕੀ ਲੋੜ ਪਈ? ਰਾਗਨਾਦ ਦੀ ਇੰਨੀ ਕੁ ਲੋੜ ਪੈਂਦੀ ਹੈ ਜਿਵੇਂ ਘਿਓ ਦੇ ਵਿੱਚ ਮਿਸਰੀ ਰਲਾਈ ਦੀ ਹੈ, ਫਿਰ ਬੱਚਾ ਵੀ ਖਾ ਜਾਂਦਾ। ਤਾਕਤ ਤਾਂ ਘਿਓ 'ਚ ਹੈ, ਮਿਸਰੀ 'ਚ ਨਹੀਂ। ਲੇਕਿਨ ਮਿਸਰੀ ਸਤਸੰਗਿਕ ਸਾਧਨ ਹੈ ਘਿਓ ਖਾਣ ਦਾ। ਇਸੇ ਤਰ੍ਹਾਂ ਗੁਰਸਿੱਖੋ, ਜਿਹੜਾ ਕੀਰਤਨ ਰਾਗਨਾਦ ਨੇ, ਇਹ ਇਹਨਾਂ ਤੋਂ ਬਿਨਾਂ ਤਾਂ ਊਂ ਬਥੇਰੇ ਖੜਕਦੇ ਫਿਰਦੇ ਆ, ਉਹ ਕਿਸੇ ਲੇਖੇ 'ਚ ਨਹੀਂ ਹਨ। ਜੇ ਦੁੱਖ ਨਿਵਰਤ ਕਰਨਾ ਖਰਚਾ ਹੀ ਨਾਮ ਨੇ ਕਰਨਾ ਹੈ। ਨਾਨਕ ਸਾਤਨ ਨਾ ਪਿਆਰੀ ਅਬ ਭਗਤੀ ਪਰਿਆਗੈ। ਗੁਰੂ ਨਾਨਕ ਦੇਵ ਜੀ ਸਤਸੰਗ ਜੀ ਤੁਖਾਰੀ ਰਾਗ ਦੇ ਅੰਦਰ ਜੋ ਬਾਰਾਂ ਮਹਾਂ ਉਚਾਰਦੇ, ਮੱਘਰ ਦੇ ਮਹੀਨੇ ਦੁਆਰਾ ਉਪਦੇਸ਼ ਦੇ ਰਹੇ, ਸਾ ਧਨ ਉਹ ਇਸਤਰੀ ਨਾ ਪਤੀ ਨਾ ਨੋ ਪਤੀ ਦਾ ਹੈ, ਉਹ ਪਤੀ ਨੂੰ ਪਿਆਰੀ ਹੈ। ਅਬ ਭਗਤੀ ਪਰ ਆਗੈ, ਪਤੀ ਦੀ ਆਗਿਆ 'ਚ ਰਹਿਣਾ ਇੱਕ ਸਰੀਰ ਕਰਕੇ, ਇੱਕ ਅਬ ਹਿਰਦੇ 'ਚ ਪਤਵਰਤਾ ਧਰਮ ਵੀ ਹੋਣਾ, ਭਗਤੀ ਭਾਵ ਹੋਣਾ, ਆਪਣੇ ਆਪ ਨੂੰ ਬਰਾਬਰ ਨਾ ਸਮਝਣਾ, ਤਰਕਵਾਦੀ ਦੇ ਬਚਨ ਨਾ ਕਹਿਣੇ, ਤੇਰੇ ਹੱਥ ਟੁੱਟੇ ਆ ਤੂੰ ਕਰ ਲਾ। ਸੋ ਸਤਸੰਗ ਜੀ ਐਸੀ ਜਿਨ੍ਹਾਂ ਦੇ ਅੰਦਰ ਸਤਸੰਗ ਦੀ ਭਾਵਨਾ ਹੈ, ਪ੍ਰਤੱਖ ਉਹ ਇਸਤਰੀ ਵੀ ਦਾ ਜੀਵਨ ਵੀ ਸਫਲ। ਇੱਧਰ ਸਤਸੰਗ ਜੀ ਜੋ ਜਗਿਆਸੂ ਜਨ ਜਿਹਨੇ ਵਾਹਿਗੁਰੂ ਨੂੰ ਪਤੀ ਪਰਮੇਸ਼ਵਰ ਮੰਨਿਆ ਹੈ, ਉਹਨਾਂ ਦੇ ਹਿਰਦੇ 'ਚ ਭਗਤੀ ਹੈ ਜਿਨ੍ਹਾਂ ਦੇ, ਔਰ ਵਾਹਿਗੁਰੂ ਦੀ ਆਗਿਆ ਗੁਰਸਿੱਖੀ ਧਾਰਨ ਕਰਨੀ, ਸਰੀਰ ਕਰਕੇ ਵੀ ਆਗਿਆ ਦਾ ਪਾਲਨ ਕੀਤਾ, ਮਨ ਕਰਕੇ ਵੀ ਸੰਗਤ 'ਚ ਭਗਤੀ ਜੁੜਦੇ ਸਤਸੰਗ ਜੀ, ਉਹ ਨਾ ਪਿਆਰੀ, ਉਹ ਜਿਹੜੀ ਜਿੰਦ ਹੈ ਉਹ ਗੁਰਮੁਖ ਸਿੰਘ ਪਰਮੇਸ਼ਵਰ ਸਤਸੰਗ ਜੀ ਵਾਹਿਗੁਰੂ ਪਤੀ ਨੂੰ ਸਦਾ ਵਾਸਤੇ ਪਿਆਰੇ ਹਨ। ਜਿਹੜਾ ਭਾਈ ਕਿਸੇ ਨਾਲ ਪਿਆਰ ਕਰਦਾ ਹੈ, ਜੇ ਅਸਲੀ ਪਿਆਰ ਹੈ ਤਾਂ ਉੱਥੇ ਫਿਰ ਤੇੜ ਨਹੀਂ। ਜੇ ਪਤੀ ਸਤੀ ਦਾ ਸਤਸੰਗ ਜੀ ਪਿਆਰ ਹੈ ਤਾਂ ਉਹਨਾਂ ਦੀ ਸੇਜਾ ਇੱਕ ਹੈ। ਜੇ ਗੁਰਮੁਖਾਂ ਦਾ ਵਾਹਿਗੁਰੂ ਨਾਲ ਪਿਆਰ ਹੈ ਤਾਂ ਵਾਹਿਗੁਰੂ ਤੇ ਤੁਹਾਡੀ ਸੇਜਾ ਵੀ ਇੱਕ ਹੈ, ਤੁਸੀਂ ਉਸ ਤੋਂ ਫਿਰ ਨੀਵੇਂ ਨਹੀਂ। ਵਾਹਿਗੁਰੂ ਸਤਸੰਗ ਜੀ ਮਿਲ ਮੇਰੇ ਬੀਠਲਾ ਲੈ ਵਾਹੜੀ ਬੁਲਾਏ, ਪਰਮੇਸ਼ਵਰ ਸਤਸੰਗ ਜੀ ਗਲੱਪੜੀ ਪਾ ਕੇ ਮਿਲਦਾ ਹੈ। ਸੋ ਐਸੇ ਸਤਸੰਗ ਜੀ ਸੰਖੇਪ ਦੇ ਨਾਲ ਵਿਚਾਰ ਕੀਤੀ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਬਾਰਾਂ ਮਹਾਂ ਤੁਖਾਰੀ ਰਾਗ 'ਚ ਉਚਾਰਿਆ, ਇਹ ਸਤਸੰਗ ਜੀ ਸ਼ਬਦ ਉੱਥੇ ਸੀ। ਅੱਜ ਜਿਹੜਾ ਆਪਾਂ ਰਵਾਇਤ ਅਨੁਸਾਰ ਸੰਵੇ ਸਾਰੇ ਹੀ ਸੁਣਦੇ ਹਾਂ, ਇਹ ਖਾਲਸਾ ਜੀ ਮਾਝ ਰਾਗ ਦੇ ਅੰਦਰ ਬਾਰਾਂ ਮਹਾਂ ਹੈ, ਪੰਚਮ ਪਾਤਸ਼ਾਹ ਦੀ ਰਚਨਾ 'ਚ ਉਚਾਰਿਆ ਹੋਇਆ। ਮੰਗਰ ਮਾਹੇ ਸੁਹੰਦੀਆਂ ਹਰ ਪ੍ਰਸੰਗ ਬੈਠੜੀ ਆਹ। ਆਪ ਜੀ ਸਤਸੰਗ ਜੀ ਫਰਮਾਉਂਦੇ ਨੇ ਮੱਘਰ ਦੇ ਮਹੀਨੇ ਦੁਆਰਾ ਉਪਦੇਸ਼ ਗੁਰੂ ਅਰਜਨ ਦੇਵ ਜੀ ਸੰਗਤਾਂ ਪ੍ਰਤੀ, ਉਹ ਰੂਹਾਂ ਉਹ ਇਸਤਰੀਆਂ ਮੱਘਰ ਦੇ ਮਹੀਨੇ ਸੋਭਦੀਆਂ ਜਿਹੜੀਆਂ ਭਾਈ ਪਿਰ ਸੰਗ ਬੈਠੜੀ ਆ ਪਤੀ ਦੇ ਨਾਲ ਬੈਠੀਆਂ। ਜੇ ਬਣਦੀ ਨਹੀਂ ਫਿਰ ਭਾਵੇਂ ਬੈਠੇ ਰਹਿਣ, ਫਿਰ ਨਹੀਂ ਸੋਭਦੀਆਂ। ਬੈਠਣ ਬੈਠਣ 'ਚ ਵੀ ਫਰਕ ਹੈ, ਸੰਗਤ 'ਚ ਵੀ ਆਪਾਂ ਬੈਠੇ ਹਾਂ, ਕਈ ਵਾਰ ਬੈਠੇ ਨਾ ਬੈਠਿਆਂ ਵਰਗੇ ਹੁੰਦੇ। ਜਿਵੇਂ ਸਤਸੰਗ ਜੀ ਪਰਸਪਰ ਪਿਆਰ ਦੇ ਸਹਿਤ, ਭਾਵ ਭਗਤੀ ਦੇ ਸਹਿਤ, ਪਤਵਰਤਾ ਧਰਮ ਦੇ ਸਹਿਤ ਇਸਤਰੀਆਂ ਘਰ ਵਿੱਚ ਬੈਠੀਆਂ ਪਤੀ ਦੇ ਕੋਲੇ ਸੋਭਦੀਆਂ, ਉਹਨਾਂ ਦਾ ਮੱਘਰ ਦਾ ਮੀਨਾ ਵੀ ਸੋਭਨੀਕ ਹੈ। ਇਸੇ ਤਰ੍ਹਾਂ ਗੁਰਮੁਖ ਗੁਰਸਿੱਖੋ, ਆਪਾਂ ਵੀ ਸੰਗਤ 'ਚ ਆ ਕੇ ਬੈਠੇ ਹਾਂ, ਆਪਣਾ ਬੈਠਾ ਤਦੇ ਸੋਭਨੀਕ ਹੈ ਜੇ ਪਤੀ ਪਰਮੇਸ਼ੁਰ ਵਾਹਿਗੁਰੂ ਦੀ ਆਪਾਂ ਆਗਿਆ 'ਚ ਹਾਂ। ਜੇ ਨਹੀਂ ਆਗਿਆ 'ਚ ਤਾਂ ਸਤਸੰਗਰੀ ਇੱਥੇ ਆਪਣਾ ਬੈਠਣਾ ਕੋਈ ਫਲਦਾਇਕ ਨਹੀਂ। ਆਗਿਆ ਸਮਨਹੀਂ ਸਾਹਿਬ ਸੇਵਾ, ਵਾਹਿਗੁਰੂ ਦੀ ਸਤਸੰਗਰੀ ਸਭ ਤੋਂ ਜਿਹੜੀ ਉੱਤਮ ਆਗਿਆ ਮੰਨਣੀ ਆ, ਇਹ ਸਭ ਦੀ ਵੱਡੀ ਸੇਵਾ ਹੈ। ਮੰਗਰ ਮਾਹੇ ਸੁਹੰਦੀਆਂ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਮੇਰਾ ਘਰ ਸਤਸੰਗ ਜੀ ਅੰਤਿਸ਼ ਕਰਨ ਦੇ ਅੰਦਰ, ਉਹ ਗੁਰਮੁਖ ਗੁਰਸ ਜਗਿਆਸ ਸਤਸੰਗ ਜੀ ਸੋਭਦੇ ਨੇ ਇੱਥੇ ਬੈਠ ਕੇ, ਜਿਨ੍ਹਾਂ ਦੀਆਂ ਇੰਦਰੀਆਂ ਸ਼ਬਦ ਵਿੱਚ ਜੁੜੀਆਂ ਹੋਈਆਂ ਨੇ, ਅੱਖਾਂ ਧਿਆਨ ਗੋਚਰੀਆਂ ਹਨ ਸਤਸੰਗ ਜੀ ਗੁਰੂ ਸਾਹਿਬ ਦੇ, ਕੰਨ ਨੇ ਸ਼ਬਦ ਨੂੰ ਸੁਣਦੇ ਨੇ, ਇਸੇ ਤਰ੍ਹਾਂ ਰਸਨਾ ਵਾਹਿਗੁਰੂ ਦਾ ਨਾਮ ਉਚਾਰਦੀ ਹੈ। ਹੋਰ ਬੈਠਣ ਨਾਲ ਸਤਸੰਗਤ ਜੀ ਜੇ ਇੱਥੇ ਗੱਪਾਂ ਮਾਰਾਂਗੇ ਨਿੰਦਿਆ ਜੂ, ਫਿਰ ਜੇ ਜੇ ਬੈਠੇ ਜੇ ਜੇ ਨਾ ਬੈਠੇ, ਫਿਰ ਬੈਠਣਾ ਸੋਭਨੀਕ ਨਹੀਂ ਹੈ। ਗੁਰਦੁਆਰਾ ਖਰੀਆ ਹਰ ਦਰਸ਼ਨ ਕਰੀਆ, ਨਾ ਮਰੀਆ ਨਾ ਜਰੀਆ। ਜਿਹੜੀਆਂ ਰੂਹਾਂ ਗੁਰਦੁਆਰੇ ਆਈਆਂ, ਹਰੀ ਦੇ ਦਰਸ਼ਨਾਂ ਦੀ ਮਨ ਵਿੱਚ ਪਿਆਸ ਹੈ, ਉਹਨਾਂ ਨੂੰ ਫਲ ਮਾਰਾ ਕੀ ਦਿੰਦੇ? ਨਾ ਮਰੀਆ ਨਾ ਜਰੀਆ, ਨਾ ਬੁਢੇਪਾ ਹੈ ਨਾ ਉਹਨਾਂ ਨੂੰ ਮੌਤ ਹੈ। ਇਹਨਾਂ ਦੋਨਾਂ ਤੋਂ ਸਤਸੰਗ ਜੀ ਮਹਾਰਾਜ ਛੁਡਾ ਲੈਂਦੇ। ਸੋ ਆਪ ਜੀ ਕਹਿੰਦੇ ਹਨ, ਮੰਗਰ ਮਾਹੇ ਸੁਹੰਦੀਆ, ਮੱਘਰ ਦੇ ਮਹੀਨੇ ਦੁਆਰਾ ਉਹ ਰੂਹਾਂ ਸੋਭਦੀਆਂ ਨੇ, ਹਰ ਪਿਰ ਸੰਗ ਬੈਠੜੀਆ। ਹਿਰਦੇ ਦੇ ਅੰਦਰ ਸਤਸੰਗਤ ਜੀ ਮਨ ਦੀਆਂ ਬਿਰਤੀਆਂ ਪ੍ਰਮਾਣ ਪਰਜੇ ਨਿੰਦਰਾ ਸੰਕਲਪ ਸਿਮਰਤੀ, ਇਹ ਪੰਜੇ ਬਿਰਤੀਆਂ ਸਤਸੰਗ ਜੀ ਹਰ ਵੇਲੇ ਇੱਧਰ ਉੱਧਰ ਖਿੰਡੀਆਂ ਰਹਿੰਦੀਆਂ। ਜੇ ਕਿਤੇ ਸ਼ਬਦ ਵਿੱਚ ਇਕੱਠੀਆਂ ਹੋ ਕੇ ਬੈਠੀਆਂ ਤਾਂ ਸੋਭਦੀਆਂ ਨੇ, ਨਹੀਂ ਸੋਭੀਦਾ ਨਹੀਂ ਹੈ। ਸੋ ਆਪ ਜੀ ਸਤਸੰਗਤ ਜੀ ਪ੍ਰਤੱਖ ਇਸਤਰੀ ਬੈਠੀ ਹੋਵੇ, ਉਹਦੀਆਂ ਬਾਸ਼ਨਾ ਬਾਹਰ ਦੀਆਂ ਹੋਣ, ਪਤੀ ਥੱਪੜ ਮਾਰਦਾ ਕਹਿੰਦਾ ਵੀ ਤੇਰੇ ਮਨ ਦੇ ਫੁਰਨੇ ਕੀ ਪੁਰਦੇ ਆ, ਮੇਰੇ ਵਾਰ ਤਾਂ ਤੇਰਾ ਕੋਈ ਫੁਰਨਾ ਹੀ ਨਹੀਂ। ਇਸੇ ਤਰ੍ਹਾਂ ਇੱਥੇ ਬੈਠ ਕੇ ਪਦਾਰਥਾਂ ਦੇ ਵਿਸ਼ਿਆਂ ਵਿਕਾਰਾਂ ਦੇ ਫੁਰਨੇ ਫੁਰਦੇ ਹੋਣ, ਕੀ ਖਾਲਸਾ ਜੀ ਸਤਿਗੁਰੂ ਪਤੀ ਦੇਵ ਆਪਣੇ ਅੰਤਰਜਾਮੀ ਨਹੀਂ ਹਨ? ਇੱਥੇ ਬੈਠਣਾ ਉਹਨਾਂ ਗੁਰਮੁਖਾਂ ਦਾ ਸੋਭਦਾ ਹੈ ਜੇ ਭਾਈ ਇੰਦਰੀਆਂ ਵੀ ਬਸ ਵਿੱਚ ਨੇ ਔਰ ਮਨ ਦੀਆਂ ਬਾਸ਼ਨਾ ਵੀ ਸਤਸੰਗਰੀ ਇਕਾਗਰ ਕਰਕੇ ਸ਼ਬਦ ਜੁੜੇ ਹੋਏ ਹਨ। ਫਿਰ ਆਪਾਂ ਇਹ ਰੂਹਾਂ ਸੋਭਦੀਆਂ ਨੇ, ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਜਿਹੜੀਆਂ ਪ੍ਰਤੱਖ ਸੁਹਾਗਣਾ ਪਤੀ ਨੇ ਮੇਲੜੀਆਂ, ਉਹਨਾਂ ਦੀ ਮਹਿਮਾ ਵੀ ਕਹੀ ਨਹੀਂ ਜਾਂਦੀ। ਜਿਹੜੇ ਗੁਰਮੁਖ ਗੁਰਸਿੱਖ ਸਖੀਆਂ ਗੁਰੂ ਸਾਹਿਬ ਨੇ ਮੇਲ ਲਏ, ਉਹਨਾਂ ਦੀ ਸੋਭਾ ਕਹੀ ਜਾਂਦੀ ਖਾਲਸਾ ਜੀ। ਨਾਮ ਨਾਮੇ ਨਾਰਾਇਣ ਨਾਹੀ ਭੇਦ ਗੁਰਬਾਣੀ 'ਚ ਆਉਂਦਾ। ਨਾਮ ਦੇ ਭਗਤ ਹੋਏ, ਕਹਿੰਦੇ ਨਾਰਾਇਣ ਦਾ ਅਤੇ ਨਾਮਦੇਵ ਦਾ ਭੇਤ ਹੀ ਕੋਈ ਨਹੀਂ, ਨਾਰਾਇਣ ਨਾਰਾਇਣ ਰੂਪ ਹੈ। ਬੈਠ ਕੇ ਤਾਂ ਦੇਖੋ ਸਤਸੰਗ ਜੀ ਸਮਾਧੀ ਦੇ ਅੰਦਰ, ਜਿਨ੍ਹਾਂ ਨੂੰ ਭਾਈ ਸਾਹਿਬ ਨੇ ਮੇਲਿਆ, ਸਾਹਿਬ ਨੇ ਮੇਲਿਆ ਸਤਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰੰਘਰੇਟੇ ਗੁਰ ਕੇ ਬੇਟੇ ਕਹਿ ਕੇ ਛਾਤੀ ਨਾਲ ਲਾਇਆ, ਮੇਲਿਆ ਕਿ ਨਹੀਂ ਜੀਵਨ ਸਿੰਘ ਨੂੰ? ਜੈਤਾ ਸੀ ਨੌ ਨਾਉ ਅਮਰ ਦੀ ਦਾਤ ਦੇ ਕੇ ਜੀਵਨ ਸਿੰਘ ਰੱਖ ਦਿੱਤਾ। ਮੇਲਿਆ ਪੰਜਵੇਂ ਪਾਤਸ਼ਾਹ ਨੇ ਭਾਈ ਮੰਝ ਨੂੰ, ਛਾਤੀ ਨਾਲ ਲਾਇਆ ਖਾਲਸਾ ਜੀ, ਉਹਨਾਂ ਦੀ ਸੋਭਾ ਕਹੀ ਜਾਂਦੀ ਹੈ। ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬਹੁਤਾ ਜਗ ਲੰਘਣ ਹਾਰਾ। ਦੁਨੀਆਂ ਤਾਂ ਕਹਿੰਦੀ ਹੈ ਸ਼ਬਦ ਜਹਾਜ਼ ਹੈ, ਲੇਕਿਨ ਮਹਾਰਾਜ ਜੀ ਨੇ ਭਾਈ ਮੰਝ ਨੂੰ ਜਹਾਜ਼ ਦੀ ਪਦਵੀ ਦੇ ਦਿੱਤੀ। ਲੈ ਭਾਈ ਮੰਝ, ਤੂੰ ਗੁਰਪੁਰੀ ਦੇ ਦਿਓੜੀ ਦਾ ਤੈਨੂੰ ਪਹਿਰੇਦਾਰ ਬਣਾ ਤਾ, ਜਿਹੜੇ ਸਿੱਖ ਦੇ ਜਪਜੀ ਸਾਹਿਬ ਕੰਠ ਹੋਇਆ ਕਰੂ ਉਹਨੂੰ ਲੰਘਣ ਦਿਆ ਕਰੀ, ਦੂਜੇ ਨੂੰ ਕਹੇ ਜਾ ਮੁੜ ਜਾ, ਕਰਾ ਜਾ ਕੇ ਹਿਸਾਬ ਕਿਤਾਬ ਆਪਦਾ ਧਰਮ ਰਾਜਾ ਕੋਲੇ। ਪਿਆ ਤੁਰਿਆ ਫਿਰ ਜੂਨਾਂ ਦੇ ਅੰਦਰ, ਬਾਣੀ ਕੰਠ ਪੈਸਾ ਗੰਠ। ਇਹੋ ਜਿਹੇ ਸਤਸੰਗਤ ਜੀ ਇਹਨੂੰ ਕਹਿੰਦੇ ਆ ਮੇਲਣਾ। ਵਿਧੀ ਚੰਦ ਨੂੰ ਮੇਲਿਆ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ, ਛੀਨਾ ਸਰੀਰ ਨੂੰ ਵੀ ਕਹਿੰਦੇ, ਛੀਨਾ ਗੋਤ ਸੀ ਭਾਈ ਵਿਧੀ ਚੰਦ ਦਾ, ਮੇਲਿਆ ਨਾ। ਤਿੰਨ ਕੀ ਸੋਭਾ ਕਿਆ ਕਨੀ ਜੇ ਸਾਹਿਬ ਮੇਲੜੀਆ, ਉਹਨਾਂ ਦੀ ਭਾਈ ਸੋਭਾ ਮਹਿਮਾ ਕਹੀ ਜਾਂਦੀ ਹੈ ਜਿਨ੍ਹਾਂ ਨੂੰ ਵਾਹਿਗੁਰੂ ਨੇ ਮੇਲ ਲਿਆ ਹੈ। ਸੋ ਖਾਲਸਾ ਜੀ, ਜਿਵੇਂ ਦਾਲ ਰਿੱਝਦੀ ਦੇਖਣੀ ਹੋਵੇ ਰਿੱਝਗੀ ਕਿ ਨਹੀਂ, ਇੱਕ ਦੋ ਦਾਣੇ ਚੱਕ ਕੇ ਦੇਖ ਰਹੀ, ਸਾਰੀ ਤਾਂ ਫਿਉਹੀ ਦੇ। ਇਹ ਇੱਕ ਦੋ ਗੁਰਸਿੱਖਾਂ ਦੇ ਆਪਾਂ ਬਚਨ ਸੁਣੇ ਹੈ, ਨਹੀਂ ਤਾਂ ਕੀ ਪਤਾ ਕਿੰਨੇ ਕੁ ਮੇਲੇ ਨੇ ਸਤ ਸੰਗਤ ਜੀ। ਤਾਰੇ ਗਨੇ ਜਾਤ ਤੇਰੇ ਤਾਰੇ ਨਾ ਗਨਾਤ ਹੈ। ਹੇ ਗੁਰੂ ਨਾਨਕ ਦੇਵ ਜੀ, ਜਿੰਨੇ ਤੂੰ ਤਾਰ ਦਿੱਤੇ ਮੇਲ ਲਏ ਆਪ ਦੇ ਵਿੱਚ, ਉਹ ਗਿਣੇ ਨਹੀਂ ਜਾਂਦੇ। ਆਕਾਸ਼ ਦੇ ਤਾਰੇ ਤਾਂ ਗਿਣ ਸਕਦੇ ਆ, ਸ਼ਾਇਦ ਗਿਣੇ ਹੀ ਜਾਣ ਬਈ ਕਿੰਨੇ ਹਨ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲ ਰਹੀ ਆਹ, ਜਿਹੜੀਆਂ ਰੂਹਾਂ ਭਾਈ ਵਾਹਿਗੁਰੂ ਨੇ ਮੇਲ ਲਈਆਂ, ਉਹਨਾਂ ਦੀ ਜਿਹੜੀ ਮਹਿਮਾ ਕਹੀ ਨਹੀਂ ਜਾਂਦੀ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹਿਲੜੀਆ। ਉਹਨਾਂ ਦੀ ਅਵਸਥਾ ਕੈਸੀ ਹੈ? ਉਹ ਸਤ ਸੰਗਤ ਜੀ, ਉਹ ਸਾਧ ਸੰਗਤ ਦੇ ਵਿੱਚੋਂ ਕਦੇ ਬਾਹਰ ਨਹੀਂ ਜਾਂਦੇ। ਉਹਨਾਂ ਦਾ ਜੇ ਸਤ ਸੰਗਤ ਸਹੇਲੀਆਂ ਨੇ, ਉਹ ਵੀ ਸੰਗਤ ਦੇ ਗੁਰਮੁਖ ਹਨ। ਜਿੰਨੇ ਸਤਸੰਗੀ ਨੇ ਆਪਾਂ ਭਾਈ, ਪਰਸ ਪਰ ਸਹੇਲੀਆਂ ਨੇ। ਇੱਕ ਸਖੀਆਂ ਹੁੰਦੀਆਂ, ਇੱਕ ਸਹੇਲੀਆਂ ਹੁੰਦੀਆਂ। ਜਿਨ੍ਹਾਂ ਦੇ ਅੰਦਰ ਸਤਸੰਗ ਦੀ ਸ਼ਰਧਾ ਭਾਵਨਾ, ਉਹ ਸਖੀਆਂ ਹਨ। ਜਿਨ੍ਹਾਂ ਦੇ ਅੰਦਰ ਭਗਤੀ ਦੀ ਲਹਿਰ ਚੱਲਦੀ ਹੈ, ਉਹ ਸਹੇਲੀਆਂ ਹਨ। ਭਗਤੀ ਵਾਲੀਆਂ ਸਹੇਲੀਆਂ ਔਰ ਸ਼ਰਧਾ ਭਾਵਨਾ ਵਾਲੀਆਂ ਸਖੀਆਂ। ਸਖੀਆਂ ਹੁੰਦੀਆਂ ਆਪਸ ਵਿੱਚ ਹੀ ਪਿਆਰ, ਅਤੇ ਸਹੇਲੀਆਂ ਵੀ ਆਪਾਂ ਕਹਿੰਦੇ ਹਾਣ ਪ੍ਰਮਾਣ ਹੈ। ਇਸ ਢੰਗ ਨਾਲ ਗੁਰਸਿੱਖਾਂ ਦੀ ਸਤਸੰਗ ਇਕੱਤਰਤਾ ਹੁੰਦੀ ਹੈ। ਜਿੱਥੇ ਗੁਰਸਿੱਖ ਸਖੀਆਂ ਸੰਗਤ ਰੂਪ ਮਿਲਦੀਆਂ, ਉੱਥੇ ਉਹਨਾਂ ਦਾ ਸਤਸੰਗ ਜੀਵਨ ਤਨ ਮਨ ਮੌਲਿਆ ਰਾਮ ਸਿਉਂ, ਵਾਹਿਗੁਰੂ ਪਤੀ ਪਰਮੇਸ਼ਵਰ ਨਾਲ ਖਾਲਸਾ ਜੀ, ਤਨ ਵੀ ਉਹਨਾਂ ਦਾ ਪ੍ਰਫੁੱਲਿਤ ਹੈ, ਮਨ ਵੀ ਸਤਸੰਗ ਪ੍ਰਫੁੱਲਿਤ ਹੈ। ਤਨ ਵਿੱਚ ਗੁਰਮੁਖ ਰੋਮ ਰੋਮ ਹਰ ਧਿਆਵੈ, ਮਨ ਵਿੱਚ ਹਰ ਵੇਲੇ ਸਤਸੰਗ ਸਿਮਰ ਭਜਨ ਦਾ ਸੰਕਲਪ ਰਹਿੰਦਾ ਹੈ, ਔਰ ਹਿਰਦਾ ਕਬਲ ਖਿੜਿਆ ਰਹਿੰਦਾ। ਕਰਨਾ ਮੁਦਤਾ ਮੈਤਰੀ ਪੇਕਸ਼ਾ, ਚਾਰ ਪੰਖੜੀਆਂ ਦੇ ਨਾਲ ਉਹਨਾਂ ਦਾ ਹਿਰਦਾ ਕਬਲ ਖਿੜਿਆ, ਔਰ ਭਗਤੀ ਦੀ ਖੁਸ਼ਬੂ ਮਨ ਦਾ ਭੌਰਾ ਲੈਂਦਾ ਹੀ ਰਹਿੰਦਾ। ਤਾਂ ਕਹਿੰਦੇ ਆ ਤਨ ਮਨ ਉਹਨਾਂ ਦਾ ਪ੍ਰਫੁੱਲਿਤ ਹੈ। ਸਾਧ ਜਨਾ ਤੇ ਬਾਹਰੀ ਸੇ ਰਹਿਣੇ ਅਕੇਲੜੀਆ। ਹੁਣ ਦੂਸਰੇ ਪਕਸ਼ ਚ ਕਹਿੰਦੇ ਹੈ, ਐਸੀ ਸਾਧ ਸੰਗਤ ਦੀ ਸਤ ਸੰਗਤ ਜੀ ਇਕੱਤਰਤਾ, ਜਿਹੜੇ ਤੋਂ ਸੰਤ ਸਮਾਗਮ ਤੋਂ ਜਿਹੜੀਆਂ ਬਾਹਰ ਰੂਹਾਂ ਤੁਰੀਆਂ ਫਿਰਦੀਆਂ, ਉਹ ਭਾਈ ਇਕੱਲੀਆਂ ਹੀ ਰਹਿਣਗੀਆਂ। ਇੱਥੇ ਵੀ ਇਕੱਲੇ ਰਹਿ ਕੇ ਖੁਸ਼ ਨੇ, ਵਿਸ਼ੇ ਵਿਕਾਰ ਉਹਨਾਂ ਉੱਤੇ ਸਤਸੰਗ ਜੀ ਪ੍ਰਭਾਵ ਪਾਈ ਰੱਖਦੇ ਨੇ, ਪਰ ਲੋਕ ਨੂੰ ਵੀ ਇਕੱਲਿਆਂ ਹੀ ਜਾਣਾ ਖਾਲਸਾ ਜੀ ਉਹਨਾਂ ਨੇ, ਉਹ ਗਾਹਾਂ ਬਾਂਹ ਕਿਸੇ ਨੇ ਨਹੀਂ ਫੜਨੀ। ਨਹੀਂ ਤਾਂ ਬਜ਼ੁਰਗਾਂ ਤੋਂ ਵੀ ਸੁਣਦੇ, ਮਹਾਤਮਾ ਤੋਂ ਸੁਣਦੇ, ਗੁਰੂ ਸਾਹਿਬ ਦੇ ਕਥਾ ਦੇ ਅੰਦਰ ਬੇਅੰਤ ਪ੍ਰਸੰਗ ਆਉਂਦੇ। ਜਦੋਂ ਕੋਈ ਗੁਰਮੁਖ ਗੁਰਸਿੱਖ ਸਖੀ ਪਰਲੋਕ ਨੂੰ ਜਾਂਦੀ, ਜਦੇ ਜਾਂ ਪੰਜ ਪਿਆਰਿਆਂ ਦੇ ਦਰਸ਼ਨ ਹੁੰਦੇ, ਜਾਂ ਮਹਾਤਮਾ ਦੇ ਦਰਸ਼ਨ ਹੁੰਦੇ, ਜਾਂ ਸ਼ਹੀਦ ਸਿੰਘ ਆਉਂਦੇ, ਉਹਨੂੰ ਸਤਸੰਗਤ ਜੀ ਐਨ ਖੁਸ਼ੀ ਪ੍ਰਸੰਨਤਾ ਦੇ ਸਹਿਤ ਲੈ ਕੇ ਜਾਂਦੇ। ਆਪਾਂ ਤਾਂ ਆਹ ਪਾਸਾ ਹੀ ਦੇਖਿਆ, ਅਗਲਾ ਪਾਸਾ ਤਾਂ ਨਹੀਂ ਦੇਖਿਆ। ਜਿੱਦਣ ਅਗਲਾ ਪਾਸਾ ਦੇਖਾਂਗੇ ਨਾ, ਉਦਣ ਪਤਾ ਲੱਗੂ ਸਾਡੀ ਜ਼ਿੰਦਗੀ ਸਫਲ ਹੋਈ ਹੈ ਕਿ ਨਹੀਂ। ਜਿੱਦਣ ਸਤਸੰਗਤ ਜੀ, ਜਿਵੇਂ ਨਰਦ ਪਾਸਾ ਖੇਡਣ ਵਾਲੇ ਜਾਣਦੇ ਨੇ, ਇਕੱਲੀ ਹੋਵੇ ਤਾਂ ਮਾਰੀ ਜਾਂਦੀ ਹੈ, ਜੇ ਜੋਟਾ ਹੋਵੇ ਤਾਂ ਮਾਰਿਆ ਨਹੀਂ ਜਾਂਦਾ। ਜੇ ਸਤਸੰਗ ਜੀ ਸਰਬ ਸ਼ਬਦ ਨਾਲ ਜੋਟਾ ਬਣਾ ਲਿਆ ਨਾ ਆਪਣੇ ਮਨ ਨੇ, ਫਿਰ ਸਤਸੰਗ ਜੀ ਮ੍ਰਿਤੂ ਨੇੜੇ ਨਹੀਂ ਹੈ। ਸੋ ਆਪ ਜੀ ਫਰਮਾਉਂਦੇ ਹਨ, ਉਹ ਰੂਹਾਂ ਇਕੱਲੀਆਂ ਜੂਨਾਂ ਚ ਦੁਨੀਆਂ ਫਿਰਦੀਆਂ ਜਿਹੜੀ ਸੰਗਤ ਤੋਂ ਬਾਹਰ ਹਨ। ਤੈਨੂੰ ਦੁੱਖ ਨਾ ਕਬੂ ਉਤਰ ਐਸੇ ਜਮ ਕੈ ਬਸ ਪੜੀਆ। ਉਹ ਜਿਨ੍ਹਾਂ ਨੇ ਮਨਮਤ ਧਾਰਨ ਕੀਤੀ ਹੈ, ਉਹਨਾਂ ਦੇ ਅਗਿਆਨ ਜਨ ਦੁੱਖ, ਜੰਮਣ ਮਰਨ ਦੇ ਜਿੰਨੇ ਦੁੱਖ ਨੇ ਸਤ ਸੰਗਤ ਜੀ, ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਭੋਲਿਆ ਦਾਰੂ ਰਾਏ, ਇਹੋ ਜਿਹੇ ਦੁੱਖ ਸਤ ਸੰਗਤ ਜੀ ਉਹਨਾਂ ਦੇ ਕਦੇ ਉਤਰਦੇ ਹੀ ਨਹੀਂ ਹਨ। ਇੱਥੇ ਦੁਖੀ ਰਹਿੰਦੇ ਸਾਰੀ ਜ਼ਿੰਦਗੀ, ਜਦੋਂ ਅੰਤ ਦਾ ਸਮਾਂ ਆਉਂਦਾ, ਸੇ ਜਮ ਕੈ ਬਸ ਪੜੀਆ। ਅੱਗੇ ਸਤਸੰਗ ਜੀ ਜਮ ਸੰਗੀ ਘੁੱਟਦਾ, ਅੱਗੇ ਕਿਹੜਾ ਫਿਰ ਸੁੱਖ ਹੈ, ਉਹਨਾਂ ਦੇ ਬਸ ਪੈਣਾ ਪੈਂਦਾ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਰਤ ਖੜੀਆ। ਉਹ ਜਿਹੜੇ ਮਨਮਤੀ ਨੇ, ਮਤੀਏ ਨੇ ਸਤਸੰਗ ਜੀ, ਉਹਨਾਂ ਦੇ ਬਿਲਕੁਲ ਦੂਸਰੇ ਪਕਸ਼ ਵਿੱਚ ਗੁਰਮੁਖ ਨੇ। ਉਹਨਾਂ ਨੇ ਜਿੰਨੀ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਸਤਸੰਗ ਆਪਣੇ ਪ੍ਰਭ ਨੂੰ ਰਾਵਿਆ ਉਚਾਰਿਆ ਹੈ ਰਸਨਾ ਦੁਆਰਾ, ਮਨ ਦੀ ਇਕਾਗਰਤਾ ਦੁਆਰਾ ਆਨੰਦ ਮਾਣਿਆ ਹੈ ਜਿਨ੍ਹਾਂ ਨੇ, ਸੇ ਦਿਸਣ ਨਿਤ ਖੜੀਆ, ਉਹ ਰੂਹਾਂ ਨਿਤ ਸੰਗਤ ਵਿੱਚ ਖੜੀਆਂ ਹੀ ਦਿਸਦੀਆਂ। ਗੁਰਮੁਖ ਘੰਟਾ ਘੰਟਾ ਕਈ ਪ੍ਰੇਮੀ ਚੌਰ ਕਰਦੇ ਰਹਿੰਦੇ, ਕਈ ਹੱਥ ਜੋੜ ਕੇ ਸਤਸੰਗਤ ਜੀ ਮਨ ਨੂੰ ਇਕਾਗਰ ਕਰਕੇ ਅਰਦਾਸ ਕਰਦੇ ਰਹਿੰਦੇ, ਭਾਵੇਂ ਉਹ ਕਿਸੇ ਖੂੰਜੇ ਖੜੇ ਰਹਿੰਦੇ। ਖਾਲਸਾ ਜੀ, ਉਹ ਸਮੈਦ ਚਿੱਤ ਖੜਨਾ ਕੀ ਹੈ? ਚਿਰ ਕਾਲ ਮਨ ਨੂੰ ਇਕਾਗਰ ਕਰਕੇ ਸ਼ਬਦ ਜੋੜੀ ਰਹਿਣਾ ਰੱਖਣਾ, ਇਹਨੂੰ ਕਹਿੰਦੇ ਸਤਸੰਗਤ ਜੀ ਵਾਹਿਗੁਰੂ ਦੇ ਸਾਹਮਣੇ ਹੱਥ ਜੋੜ ਕੇ ਖੜਨਾ। ਜਿਹੜੀ ਸੁਹਾਗਣ ਇਸਤਰੀ ਪਤੀ ਦੇ ਸੇਜਾ ਦੇ ਨੇੜੇ ਹੱਥ ਜੋੜ ਕੇ ਖੜੀ ਰਹਿੰਦੀ ਹੈ, ਖਾਲਸਾ ਜੀ ਕਿੰਨਾ ਕੁ ਪਤੀ ਦੀ ਪ੍ਰਸੰਨਤਾ ਲੈਂਦੀ ਆ, ਉਹ ਬਹੁਤ ਜ਼ਿਆਦਾ ਕਹਿਆ ਨਹੀਂ ਜਾਂਦਾ। ਅੱਜ ਜਿਹੜੇ ਸਤਸੰਗ ਜੀ ਜਿਹੜੇ ਗੁਰਮੁਖ ਨੇ, ਉਹ ਆਪਣੇ ਮਨ ਦੀ ਬਿਰਤੀ ਨੂੰ ਵੀ ਖੜਾ ਕੇ ਰੱਖਦੇ, ਇਕੱਲੇ ਸਰੀਰ ਨੂੰ ਨਹੀਂ। ਉਹਨਾਂ ਨੂੰ ਸਤਸੰਗਤ ਜੀ ਫਿਰ ਸ਼ਿੰਗਾਰ ਵੀ ਲਾਉਂਦੇ, ਜਿਵੇਂ ਬੀਬੀਆਂ ਸ਼ਿੰਗਾਰ ਲਾਉਂਦੀਆਂ, ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆ। ਉਹਨਾਂ ਦੇ ਰਤਨ ਕੀ ਆ? ਸਤਸੰਗ ਜੀ ਬਰਾਗ, ਜਵੇਹਰ ਕੀ ਆ? ਗਿਆਨ, ਲਾਲ ਕੀ ਆ? ਪ੍ਰੇਮ। ਹਰ ਕੰਠ ਤਿੰਨਾ ਜੜੀਆ, ਹਰੀ ਪਤੀ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਕੰਠ ਨਾਲ ਵਿੱਚ ਪਾ ਜੜੇ ਹੋਏ ਹਨ, ਜਿਵੇਂ ਲੜੀਆਂ ਦੇ ਵਿੱਚੋਂ ਹੀਰੇ ਮੋਤੀ ਲਾਲ ਪਰੋਈ ਦੇ ਨੇ, ਕਰਨਾ ਮੁਦਤਾ ਮੈਤਰੀ ਪੇਖਿਆ ਦੀਆਂ ਲੜੀਆਂ ਦੇ ਅੰਦਰ ਇਹ ਬਰਾਗ ਬਰਵੇ ਖਟ ਸਮਤੀ ਪ੍ਰੇਮ ਗਿਆਨ ਸਤਸੰਗ ਜੀ ਪਰੋਕਸ਼ ਗਿਆਨ, ਇਹ ਸਾਰੇ ਹੀਰੇ ਮੋਤੀ ਸਤਸੰਗ ਜੀ ਪਰੋਏ ਕੇ ਉਹਨਾਂ ਨੇ ਗਲ 'ਚ ਪਾਏ ਹੋਏ ਨੇ। ਇਹ ਸ਼ਿੰਗਾਰ ਹੈ ਉਹਨਾਂ ਦਾ, ਇਹ ਸ਼ਿੰਗਾਰ ਕਦੇ ਆਪਾਂ ਲਾਇਆ ਹੈ? ਜਿੱਦਣ ਇਹ ਸ਼ਿੰਗਾਰ ਲਾ ਲਿਆ, ਉਦਣ ਹੀ ਵਾਹਿਗੁਰੂ ਦੀ ਆਪਣੇ ਤੇ ਪਤੀ ਦੀ ਪ੍ਰਸੰਨਤਾ ਹੈ। ਸੋ ਆਪ ਜੀ ਫਰਮਾਉਂਦੇ ਹਨ, ਨਾਨਕ ਬੰਸ਼ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਜਗਿਆਸੂ ਜਨ, ਅਸੀਂ ਤਾਂ ਉਹਨਾਂ ਦੀ ਧੂੜੀ ਚਾਹੁੰਦੇ ਹਾਂ, ਐਸੇ ਜੀਵਨ ਵਾਲੇ ਗੁਰਮੁਖ ਨੇ ਜਿਹੜੇ ਪ੍ਰਭ ਸਰਨੀ ਦਰ ਪੜੀਆ, ਜਿਹੜੇ ਭਾਈ ਪ੍ਰਭੂ ਦੇ ਜਿਹੜਾ ਸੰਗਤ ਰੂਪੀ ਦਰ ਹੈ, ਇਸ ਸ਼ਰਨ ਵਿੱਚ ਜਿਹੜੀਆਂ ਰੂਹਾਂ ਪਈਆਂ ਰਹਿੰਦੀਆਂ, ਹਰ ਵੇਲੇ ਸਤਸੰਗਤ ਜੀ ਨਮਸਕਾਰ ਕਰਦੇ ਰਹਿਣਾ, ਜੀਵਨ ਨੂੰ ਸਾਂਭ ਕੇ ਰੱਖਣਾ, ਐਸਾ ਜਿਨ੍ਹਾਂ ਨੇ ਸਤਸੰਗ ਗੁਰੂ ਸਾਹਿਬ ਦਾ ਹੁਕਮ ਸਿਰ ਮੱਥੇ 'ਤੇ ਮੰਨ ਕੇ ਨਿਭਾਇਆ ਹੈ, ਅਸੀਂ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਧੂੜੀ ਚਾਹੁੰਦੇ ਹਾਂ। ਮੰਗਰ ਪ੍ਰਭ ਆਰਾਧਨਾ ਬਹੁ ਨਾ ਜਨਮੜੀਆ, ਐਸੇ ਗੁਰਮੁਖਾਂ ਨੂੰ ਸਤਸੰਗ ਫਲ ਕੀ ਮਿਲਦਾ ਜਿਨ੍ਹਾਂ ਨੇ ਗੁਰਮਤ ਦੇ ਅਨੁਕੂਲ ਜੀਵਨ ਨਿਭਾਇਆ। ਮੱਘਰ ਦੇ ਮਹੀਨੇ ਦੁਆਰਾ ਕਹਿੰਦੇ ਹਨ, ਪ੍ਰਭੂ ਆਰਾਧਨਾ ਉਹਨਾਂ ਨੇ ਜਿੰਨਾ ਚਿਰ ਸਰੀਰ ਕਰਕੇ ਰਹੇ, ਉਹਨਾਂ ਨੇ ਪ੍ਰਭੂ ਨੂੰ ਆਰਾਧਿਆ ਹੈ। ਬਹੁ ਨਾ ਜਨਮੜੀਆ, ਮੁੜ ਕੇ ਉਹਨਾਂ ਨੂੰ ਜਨਮ ਨਹੀਂ ਹੈ। ਆਹੀ ਅਖੀਰਲਾ ਇੱਕ ਹੈ ਜਾਨ ਜੋਨ, ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਇੱਕੋ ਵਾਰੀ ਸਤਸੰਗ ਜੀ ਜੂਨ ਪ੍ਰਾਪਤ ਹੋਈ ਹੈ, ਇਹਦੇ 'ਚ ਐਸਾ ਸਤਸੰਗ ਜੀ ਜੀਵਨ ਢਾਲ ਲਿਆ ਗੁਰਮਤ ਦੇ ਅਨੁਕੂਲ, ਮੁੜ ਕੇ ਜਨਮ ਨਹੀਂ ਹੈ। ਜੇ ਕਹੀਏ ਧਾਰਮਿਕ ਲੈਣ ਨੂੰ ਪਕੜਨ ਦਾ ਕਿਆ ਫਲ ਹੈ, ਇਹ ਫਲ ਹੈ ਖਾਲਸਾ, ਜੇ ਨਹੀਂ ਫਲ ਮਿਲਦਾ ਫਿਰ ਲਵੋ। ਸੋ ਵਾਹਿਗੁਰੂ ਕਿਰਪਾ ਕਰੇ, ਆਪ ਨਿਰੰਕਾਰ ਨੇ ਖਾਲਸਾ ਜੀ ਕਲਯੁਗ ਦੇ ਸਮੇਂ 'ਚ ਗੁਰੂ ਨਾਨਕ ਰੂਪ ਧਾਰ ਕੇ ਸਤਸੰਗਤ ਜੀ ਆਪਾਂ ਨੂੰ ਇਹ ਅੰਮ੍ਰਿਤਮਈ ਬਾਣੀ ਦੇ ਲੜ ਲਾਇਆ, ਦਸਾਂ ਜੋਤਾਂ 'ਚ ਵਰਤ ਕੇ ਸ਼ਬਦ ਰੂਪ ਹੋ ਕਰਕੇ ਵਰਤਮਾਨ ਸਮੇਂ 'ਚ ਵਰਤ ਆਪ ਜੀ ਸਤਸੰਗ ਜੀ ਉਪਦੇਸ਼ ਦੇ ਰਹੇ। ਇਹ ਸਤਸੰਗ ਜੀ ਅੱਖਰੀ ਅਰਥ ਵਿਚਾਰੇ ਹਨ, ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ। ਸਤਸੰਗਤ ਜੀ, ਜਿਵੇਂ ਕੇਲੇ ਦੇ ਪੱਤੇ 'ਚੋਂ ਪੱਤਾ ਨਿਕਲਦਾ ਜਾਂਦਾ ਹੈ, ਇਹ ਜਿਹੜੀ ਗੁਰਬਾਣੀ ਆ ਸਤਸੰਗਤ ਜੀ ਬਹੁਤ ਹੀ ਡੂੰਘਾ ਸਿਧਾਂਤ ਹੈ। ਪੰਛੀ ਉਡਾਰੀਆਂ ਮਾਰਦਾ ਆਕਾਸ਼ ਦਾ ਅੰਤ ਨਹੀਂ ਪਾ ਸਕਦਾ, ਵਿਦਵਾਨ ਲੋਕ ਗੁਰਬਾਣੀ ਵਿਚਾਰਦੇ ਪਰ ਅੰਤ ਨਹੀਂ ਪਾਇਆ ਜਾਂਦਾ, ਸਮੁੰਦਰ ਸਿੱਪੀਆਂ ਨਾਲ ਕਦੇ ਕੁਲਜਿਆ ਨਹੀਂ ਜਾਂਦਾ, ਇੱਕ ਰਸਨਾ ਦੇ ਨਾਲ ਗੁਰਬਾਣੀ ਦਾ ਸਤਸੰਗ ਜੀ ਅੰਤ ਨਹੀਂ ਪਾਇਆ ਜਾਂਦਾ। ਇਹ ਕਥਨ ਕਿਉਂ ਕਰੀਦਾ? ਰਸ ਮਾਨਣ ਵਾਸਤੇ, ਗੁਰੂ ਸਾਹਿਬ ਵੱਲ ਬਿਰਤੀ ਜੋੜਨ ਵਾਸਤੇ, ਅੰਦਰੋਂ ਵਿਸ਼ਿਆਂ ਦੀ ਗੰਦਗੀ ਚੱਕਣ ਵਾਸਤੇ, ਕੂੜਾ ਕੜਕਟ ਅੰਦਰੋਂ ਸਤਸੰਗ ਜੀ ਗਿਆਨੈ ਕੀ ਵੱਢਣੀ ਮਨੋਂ ਹੱਥ ਲੈ, ਕਾਤਰ ਤਾਕਤ ਵਾਰ ਵਿਹਾਰ ਹੈ, ਇਹ ਕਰਤੱਵ ਕਰਨ ਵਾਸਤੇ ਜਿਨ੍ਹਾਂ ਨੇ ਸਤਸੰਗਤ ਜੀ ਇਹ ਕਿਰਿਆ ਕੀਤੀ ਹੈ, ਗੁਰਮਤ ਸਿਧਾਂਤ ਨੂੰ ਸਤਸੰਗਤ ਜੀ ਅਪਣਾਇਆ ਹੈ, ਉਹਨਾਂ ਦਾ ਜੀਵਨ ਗੁਰਸਿੱਖੋ ਸਫਲ ਸਫਲ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਇੱਥੇ ਹੀ ਵਿਸਰਾਮ ਦਿੰਦੇ ਹਾਂ। ਸੈਕਟਰੀ ਸਾਹਿਬ ਆ ਗਏ, ਅਸੀਂ ਤਾਂ ਸਾਰੇ ਡਾਵਾਂਡੋਲ ਹੋ ਜਾਂਦੇ ਹਾਂ, ਇਹਨਾਂ ਦਾ ਪਤਾ ਨਹੀਂ ਪਹਿਰਾ ਦਿੰਦੇ ਆ ਖਮਨੀ ਨਹੀਂ। ਅੱਜ ਸਤਿਸੰਗ ਜੀ, ਹੁਣ ਰਾਗੀ ਸਿੰਘ ਹਾਜ਼ਰ ਨੇ, ਹੁਣ ਦਾਸ ਦਾ ਟਾਈਮ, ਮੈਂ ਤਾਂ ਉੱਤੇ ਲੈ ਗਿਆ ਟਾਈਮ ਰਾਗੀ ਸਿੰਘਾਂ ਦਾ। ਉਹਨਾਂ ਸਤਿਸੰਗ ਜੀ ਗੁਰਮੁਖ ਵਿਚਾਰੇ ਆਏ ਨੇ ਪੇੜ ਦੀ ਵਜੀਕ ਵਾਸਤੇ, ਉਹਨਾਂ ਦਾ ਕਿਉਂ ਢਿੱਡ 'ਚ ਲੱਤ ਮਾਰਨੀ ਖਾਲਸਾ ਜੀ? ਇੱਧਰ ਰਸ ਵੀ ਲੈਣਾ ਸੀ ਕਥਾ ਦਾ, ਉੱਧਰ ਪ੍ਰਬੰਧਕਾਂ ਨੂੰ ਦਾਸ ਉਡੀਕਦਾ ਸੀ ਬਈ ਪਤਾ ਲੱਗੇ ਉਹਨਾਂ ਟਾਈਮ 5 ਮਿੰਟ ਉਹਨਾਂ ਨੂੰ 10 ਗਾਹਾਂ ਲਗਾ ਦੇ। ਅਤੇ ਜੇ ਸਤਿਸੰਗ ਜੀ ਦਾਸ ਹਟ ਜਾਵੇ, ਉਦੋਂ ਬਾਅਦ ਉਹਨਾਂ ਨੂੰ ਕਹਿੰਦੇ 10 ਮਿੰਟ ਲਾ ਲਓ, ਉਹ ਬੈਠਣ ਉੱਠਣ 'ਚ ਹੀ ਰਹਿੰਦੇ। ਇਹ ਪ੍ਰਬੰਧ ਸਤਿਸੰਗਤ ਜੀ ਜ਼ਿੰਮੇਵਾਰਾਂ ਦੀ ਜ਼ਿੰਮੇਵਾਰੀ ਹੈ, ਪੂਰਾ ਨਿਭਾਉਣਾ ਚਾਹੀਦਾ। ਦਾਸ ਜੀ ਦਾ ਬੇਨਤੀ ਹੈ, ਇੱਥੇ ਇੰਨੀ ਸਵੀਕਾਰ ਕਰ ਲੈਣੀ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ ਖਾਲਸਾ ਜੀ, ਸਤਿਗੁਰੂ ਜੀ ਕਿਰਪਾ ਕਰਨ। ਮਿਸਰੀ ਆ ਭਾਈ, ਜਿੱਦਣੋਂ ਮਰਜ਼ੀ ਰਸਨਾ ਛੁਹਾ ਲਓ, ਮਿੱਠੀ ਮਿੱਠੀ ਹੈ। ਕੀਰਤਨ ਸੁਣ ਲਓ, ਕਥਾ ਸੁਣ ਲਓ, ਉਹ ਦਰਪਾਠ ਸਾਈਡ ਹਾਲ 'ਚ ਹੁੰਦਾ। ਉਹਨਾਂ ਗੁਰਮੁਖਾਂ ਦਾ ਸਤਿਸੰਗ ਜੀ ਜੀਵਨ ਧਨ ਹੈ ਜਿਹੜੇ ਭਾਈ ਉਹ ਪਾਠ ਵੀ ਸੁਣਨਗੇ। ਪਾਠ ਸੁਣਨ ਨਾਲ ਵੀ ਓਨਾ ਹੀ ਰਸ ਹੈ, ਕਥਾ ਸੁਣਨ ਨਾਲ ਵੀ ਓਨਾ ਹੀ ਰਸ ਹੈ, ਕੀਰਤਨ ਨਾਲ ਵੀ ਓਨਾ ਹੀ ਰਸ ਹੈ, ਪਰ ਮਨ ਇਕਾਗਰ ਹੋਵੇ। ਸੋ ਸਤਿਸੰਗ ਜੀ ਇੱਥੇ ਵਿਸਰਾਮ ਦਿੰਦਾ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਸਤਿਗੁਰੂ ਸਤਿਸੰਗ ਜੀ ਆਪਣੇ ਜੀਵਨ ਦੀਆਂ ਘੜੀਆਂ ਇਕੱਲਾ ਇਕੱਲਾ ਸਵਾਸ ਸਫਲਾ ਕਰਨ, ਜਿਸ ਕਰਕੇ ਗੁਰਸਿੱਖੋ ਆਪਾਂ ਲੋਕ ਸੁਖੀ ਪਰਲੋਕ ਸਹਿਲੇ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।